ਕਮਾਉਣੀ ਛੱਡ ਦੇ ਬੰਦਿਆ ਪਾਪ ਕਮਾਉਣੀ ਛੱਡ ਦੇ ਬੰਦਿਆ ਅੰਤ ਸਮੇਂ ਪਛਤਾਵੇਂਗਾ ਧਰਮ ਰਾਜ ਦੀ ਵਿੱਚ ਚਹਿਰੀ ਮਾਰ ਜਮਾ ਤੂੰ ਖਾਵੇਂਗਾ
ਪਾਪ ਕਮਾਉਣੀ ਛੱਡ ਦੇ ਬੰਦਿਆ ਪਾਪ ਕਮਾਉਣੀ
ਪਛਤਾਵੇਂਗਾ ਧਰਮ ਰਾਜ ਦੀ ਵਿੱਚ ਇੱਕ ਚਹਿਰੀ ਮਾਰ ਜਮਾ ਤੂੰ ਖਾਵੇਂਗਾ
ਪਾਪ ਕਮਾਉਣੇ ਛੱਡ ਦੇ ਬੰਦਿਆ ਪਾਪ ਕਮਾਉਣੇ ਛੱਡ ਦੇ ਬੰਦਿਆ
ਨਾਮ ਜਪਣ ਦਾ ਵਾਦਾ ਕਰਕੇ ਮਾਨਸ ਜਨਮ ਚ ਆਇਆ ਤੂੰ
ਮਾਨਸ ਜਨਮ ਚ ਆਇਆ ਤੂੰ ਮਾਨਸ ਜਨਮ ਚ ਆਇਆ ਤੂੰ
ਨਾਮ ਜਪਣ ਦਾ ਵਾਦਾ ਕਰਕੇ ਮਾਨਸ ਜਨਮ ਚ ਆਇਆ ਤੂੰ
ਮਾਨਸ ਜਨਮ ਚ ਆਇਆ
ਦੇ ਵਿੱਚ ਭੁੱਲ ਗਿਆ ਚੇਤਾ ਹੀਰਾ ਜਨਮ ਗਵਾਇਆ ਤੂੰ
ਹੀਰਾ ਜਨਮ ਗਵਾਇਆ ਤੂੰ ਹੀਰਾ ਜਨਮ ਗਵਾਇਆ ਤੂੰ
ਨਹੀਂ ਲੱਭਣੀ ਤੈਨੂੰ ਇਹ ਜ਼ਿੰਦਗਾਨੀ ਖੇੜ ਚੁਰਾਸੀ ਖਾਵੇਂਗਾ ਸਮੇਂ ਪਛਤਾਵੇਂਗਾ ਧਰਮ ਰਾਜ ਦੀ ਵਿੱਚ ਇੱਕ ਚਹਿਰੀ ਮਾਰ ਜਮਾ ਤੂੰ ਖਾਵੇਂਗਾ
ਪਾਪ ਕਮਾਉਣੇ ਛੱਡ ਦੇ ਬੰਦਿਆ ਪਾਪ ਕਮਾਉਣੇ ਛੱਡ ਦੇ ਬੰਦਿਆ
ਧੰਦੇ ਮਾੜੇ ਬੰਦਿਆ ਪਰ ਸੁਣ ਲੈ ਗੁਰਬਾਣੀ ਓਏ
ਪਰ ਸੁਣ ਲੈ ਗੁਰਬਾਣੀ ਓਏ ਪਰ ਸੁਣ ਲੈ ਗੁਰਬਾਣੀ ਓਏ
ਛੱਡ ਦੇ ਧੰਦੇ ਮਾੜੇ ਬੰਦਿਆ ਪਰ ਸੁਣ ਲੈ ਗੁਰਬਾਣੀ ਓਏ
ਪਰ ਸੁਣ ਲੈ ਗੁਰਬਾਣੀ ਓਏ ਪਰ ਸੁਣ ਲੈ ਗੁਰਬਾਣੀ ਓਏ
ਅੰਤ ਸਮੇਂ ਤੇਰੇ ਨਾਲ ਜੋ ਜਾਣੀ ਦੁੱਧੋ ਛਾਣੇ ਪਾਣੀ ਓਏ
ਦੁੱਧੋ ਛਾਣੇ ਪਾਣੀ ਓਏ ਦੁੱਧੋ ਛਾਣੇ ਪਾਣੀ ਓਏ
ਬਾਤ ਕਿਸੇ ਨਾ ਤੇਰੀ ਪੁੱਛਣੀ ਕਿਸ ਨੂੰ ਰਕਤ ਲਿਖਾਵੇਂਗਾ
ਪਾਪ ਕਮਾਉਣੇ ਛੱਡ ਦੇ ਬੰਦਿਆ ਪਾਪ ਕਮਾਉਣੇ ਛੱਡ ਦੇ ਬੰਦਿਆ
ਅੰਤ ਸਮੇਂ ਪਛਤਾਵੇਂਗਾ ਧਰਮ ਰਾਜ ਦੀ ਵਿੱਚ ਇੱਕ ਚਹਿਰੀ ਮਾਰ ਜਮਾ ਤੂੰ ਖਾਵੇਂਗਾ
ਪਾਪ ਕਮਾਉਣੇ ਛੱਡ ਦੇ ਬੰਦਿਆ ਪਾਪ ਕਮਾਉਣੇ ਛੱਡ ਦੇ ਬੰਦਿਆ
ਕੀਤੇ ਕਰਮਾਂ ਦਾ ਫਿਰ ਹੋਣਾ ਅੰਤ ਨਿਬੇੜਾ ਓਏ
ਹੋਣਾ ਅੰਤ ਨਿਬੇੜਾ ਓਏ ਹੋਣਾ ਅੰਤ ਨਿਬੇੜਾ ਓਏ
ਫੇਰ ਕੀਤੇ ਕਰਮਾਂ ਦਾ ਫਿਰ ਹੋਣਾ ਅੰਤ ਨਿਬੇੜਾ ਓਏ
ਹੋਣਾ ਅੰਤ ਨਿਬੇੜਾ ਓਏ ਹੋਣਾ ਅੰਤ ਨਿਬੇੜਾ ਓਏ
ਅੰਗ ਸਾਥ ਸਭ ਛੱਡ ਜਾਣਗੇ ਕੋਈ ਨਾ ਬਣਨਾ ਤੇਰਾ ਓਏ
ਕੋਈ ਨਾ ਬਣਨਾ
से नहीं जाना तेरे कौन वकील बनावे समय पछतावेगा धर्मराज दी विच कचहरी मार जमा तू खावेगा
पाप कमाने छड दे बंदिया पाप कमाने छड दे बंदिया
चेंदा कोहियो वड़ना अंत समय सुन बंदिया तू
अंत समय सुन बंदिया तू अंत समय सुन बंदिया तू
जो भी चेंदा कोहियो वड़ना अंत समय सुन बंदिया तू
अंत समय सुन बंदिया तू अंत समय सुन बंदिया तू
अजे भी तेरा कुछ नहीं बिगड़िया छड़ दे माड़े धंधियां नूं
छड़ दे माड़े धंधियां नूं छड़ दे माड़े धंधियां नूं
बूटे मिश्री वाले आवे तू हाथ मलदा रह जावेगा जमा तू खावेगा
पाप कमाने छड दे बंदिया पाप कमाने छड दे बंदिया
नाम जपण का वादा करके मानस जन्म च आया तू
मानस जन्म च आया तू मानस जन्म च आया तू
नाम जपण का वादा करके मानस जन्म च आया तू
मानस जन्म च आया तू मानस जन्म च आया
नशियां दे विच भुल के अचेता हीरा जन्म गवाया तू
हीरा जन्म गवाया तू हीरा जन्म गवाया तू
नहीं लपनी तैनू ए जिंदगानी केड़ चौरासी खावेगा
पाप कमाने छड दे बंदिया पाप कमाने छड दे बंदिया
अंत समय पछतावे धर्मराज दी विच कचहरी मार जमा तू खावेगा
पाप कमाने छड दे बंदिया पाप कमाने छड दे बंदिया
ते गुरु प्यारेओ सतगुरां ने आपां नूं उपदेश दित्ता है कहिंदे ने प्राणी तू आया लाहा लैन लगा कित कुफकड़े सब मुकदी चली रैन पातशाह कह रहे ने कि हे प्राणी कुछ समा तू ऐसा कर उस परमात्मा वास्ते उस प्रभु भगवान वास्ते जदों तू ओदा सिमरन कर सके जदों तू ओदी बंदगी कर सके कुछ ऐसा समा भी कड ते गुरु प्यारेओ पातशाह कहिंदे ने भी जिहड़े पाप करदे ने ना वह कोई सौखे नहीं रहिंदे उन्हां दी अंदरूनी हालत जाके पुछो पातशाह ने गुरबाणी विच कह दिता है कहिंदे ने पापी कर्म कमावंदे ਕਰਦੇ ਹਾਏ ਹਾਏ ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੈ ਧਰਮ ਰਾਏ। ਤੇ ਗੁਰੂ ਪਿਆਰਿਓ ਕਈ ਐਸੇ ਪਾਪੀ ਨੇ, ਕਈ ਐਸੇ ਗੁਨਾਹਗਾਰ ਨੇ, ਉਹ ਰੱਬ ਦੇ ਘਰ ਵਿੱਚ ਵੀ ਜਾ ਕੇ, ਭਗਵਾਨ ਦੇ ਘਰ ਵਿੱਚ ਵੀ ਜਾ ਕੇ ਪਾਪ ਕਰਨੋਂ ਨਹੀਂ ਹਟਦੇ। ਉਹਨਾਂ ਦੀ ਉੱਥੇ ਵੀ ਬਿਰਤੀ ਉਹੋ ਜਿਹੀ ਹੁੰਦੀ ਹੈ ਜਿਸ ਤਰ੍ਹਾਂ ਦੀ ਬਾਹਰ ਹੁੰਦੀ ਹੈ। ਤੇ ਪਿਆਰਿਓ, ਸਤਿਗੁਰਾਂ ਨੇ ਗੁਰਬਾਣੀ ਚ ਉਚਾਰਿਆ, ਕਹਿੰਦੇ ਨੇ ਕਿ ਬੰਦਾ ਆਪਣੇ ਭਲੇ ਵਾਸਤੇ ਦੂਸਰਿਆਂ ਦਾ ਬੁਰਾ ਸੋਚਦਾ। ਕਹਿੰਦੇ ਨੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਮਾੜੇ ਕੰਮਾਂ ਵਾਸਤੇ ਤਾਂ ਉਹਨੂੰ ਜਾਗਣਾ ਵੀ ਪੈ ਜਾਵੇ, ਜਾਗਦਾ ਰਹਿੰਦਾ, ਹਮੇਸ਼ਾ ਤਿਆਰ ਰਹਿੰਦਾ। ਜਦੋਂ ਅੰਮ੍ਰਿਤ ਵੇਲਾ ਹੋਵੇ, ਨਾਮ ਜਪਣ ਦਾ ਸਮਾਂ ਹੋਵੇ, ਤੇ ਉਦੋਂ ਜਾਗਦਾ ਹੀ ਸੌਂ ਜਾਂਦਾ। ਮੈਂ ਕਹਿ ਰਿਹਾ ਸਾਂ ਬਈ ਕਈ ਬੰਦੇ ਉਸ ਪਰਮਾਤਮਾ ਦੇ ਰੱਬ ਦੇ ਘਰ ਵਿੱਚ ਵੀ ਜਾ ਕੇ ਉਹਨਾਂ ਦੇ ਮਨ ਵਿੱਚ ਕਪਟ ਹੁੰਦਾ। ਇੱਕ ਐਸੀ ਇੱਕ ਵਾਰਤਾ, ਇੱਕ ਕਥਾ ਆਉਂਦੀ ਹੈ। ਇੱਕ ਮੰਦਿਰ ਵਿੱਚ ਉੱਥੋਂ ਦੇ ਪੁਜਾਰੀ ਬ੍ਰਾਹਮਣ ਜੀ ਬੜੀ ਸੇਵਾ ਕਰਿਆ ਕਰਨ, ਉਹਨਾਂ ਦੇ ਮਨ ਵਿੱਚ ਭਗਵਾਨ ਵਾਸਤੇ ਬੜਾ ਪਿਆਰ ਸੀ, ਸੱਚੇ ਦਿਲੋਂ ਉਹ ਭਗਵਾਨ ਨੂੰ ਉਹ ਪੰਡਿਤ ਜੀ ਪਿਆਰ ਕਰਦੇ ਸਨ। ਤੇ ਗੁਰੂ ਪਿਆਰਿਓ, ਉਹ ਮੰਦਿਰ ਐਸਾ ਸੀ ਵੀ ਪੁਰਾਣਾ ਜਿਹਾ ਮੰਦਿਰ ਸੀ, ਉਹਦੇ ਵਿੱਚ ਤਿੰਨ ਮੂਰਤੀਆਂ ਸਨ, ਇੱਕ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ, ਇੱਕ ਲਛਮਣ ਜੀ ਦੀ, ਅਤੇ ਉਹਨਾਂ ਦੇ ਸਾਹਮਣੇ ਹਨੂੰਮਾਨ ਜੀ ਦੀ ਮੂਰਤੀ ਸੀ। ਉਸ ਮੰਦਿਰ ਵਿੱਚ ਮੱਥਾ ਟੇਕਣ ਵਾਲੇ ਘੱਟ ਹੀ ਆਉਂਦੇ ਸਨ, ਸਾਰੇ ਦਿਨ ਵਿੱਚ ਇੱਕ ਜਾਂ ਦੋ ਜਣਿਆਂ ਨੇ ਕਿਤੇ ਆ ਜਾਣਾ ਤਾਂ ਆ ਜਾਣਾ। ਹੁਣ ਜਿਹੜੇ ਪੰਡਿਤ ਜੀ ਸਨ, ਪੁਜਾਰੀ ਸਨ, ਉਹਨਾਂ ਦਾ ਇੱਕ ਵੇਰਾ ਮਨ ਕੀਤਾ ਕਿ ਰਮਾਇਣ ਦੀ ਕਥਾ ਕੀਤੀ ਜਾਵੇ। ਕਥਾ ਸ਼ੁਰੂ ਕਰ ਦਿੱਤੀ। ਇੱਕ ਸਾਲ ਕਥਾ ਹੋਣੀ ਸੀ ਤੇ ਪੰਡਿਤ ਜੀ ਦੀ ਘਰਵਾਲੀ ਕਹਿੰਦੀ ਕਿ ਸਵਾਮੀ, ਉੱਥੇ ਕਿਹੜਾ ਕੋਈ ਸੁਣਨ ਵਾਸਤੇ ਆਉਂਦਾ, ਐਵੇਂ ਕਥਾ ਕਰਦੇ ਰਹਿੰਦੇ ਹੋ। ਉੱਥੇ ਕਿਹੜਾ ਕੋਈ ਰਮਾਇਣ ਜੀ ਦੀ ਕਥਾ ਸੁਣਨ ਵਾਸਤੇ ਆਉਂਦਾ, ਕੋਈ ਆਉਂਦਾ ਤਾਂ ਹੈ ਨਹੀਂ, ਕਥਾ ਕਿਹਨੂੰ ਸੁਣਾਉਂਦੇ ਹੋ? ਤੇ ਪੰਡਿਤ ਜੀ ਮਹਾਰਾਜ ਕਹਿੰਦੇ ਕਿ ਭਾਗਵਾਨ ਨੇ, ਭਾਵੇਂ ਨਹੀਂ ਕੋਈ ਆਉਂਦਾ, ਉੱਥੇ ਮੇਰਾ ਪ੍ਰਭੂ ਤਾਂ ਬੈਠਾ ਹੈ ਨਾ, ਮੇਰਾ ਭਗਵਾਨ ਰਾਮ ਤਾਂ ਬੈਠਾ ਹੈ ਨਾ, ਮੈਂ ਕਥਾ ਰਮਾਇਣ ਦੀ ਆਪਣੇ ਪ੍ਰਭੂ ਨੂੰ, ਆਪਣੇ ਰਾਮ ਨੂੰ ਸੁਣਾਉਣਾ, ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਮੈਨੂੰ ਬੜਾ ਚਾਅ ਚੜ੍ਹਦਾ ਹੈ। ਭਾਵੇਂ ਉਹਨਾਂ ਦੀਆਂ ਮੂਰਤੀਆਂ ਨੇ, ਪਰ ਜਦੋਂ ਮੈਂ ਕਥਾ ਕਰਦਾ ਉਦੋਂ ਮੈਨੂੰ ਇਉਂ ਲੱਗਦਾ ਕਿ ਮੇਰੇ ਭਗਵਾਨ ਰਾਮ ਸਾਖਿਆਤ ਰੂਪ ਵਿੱਚ ਬੈਠ ਕੇ ਕਥਾ ਸੁਣ ਰਹੇ ਨੇ। ਇੱਕ ਸਾਲ ਹੋ ਗਿਆ ਕਥਾ ਕਰਦਿਆਂ ਨੂੰ। ਜਿਸ ਦਿਨ ਗੁਰੂ ਪਿਆਰਿਓ ਕਥਾ ਦਾ ਭੋਗ ਪੈਣਾ ਸੀ, ਉਸ ਤੋਂ ਇੱਕ ਦਿਨ ਪਹਿਲਾਂ ਪੰਡਿਤ ਜੀ ਕਥਾ ਕਰਕੇ ਘਰ ਨੂੰ ਚਲੇ ਗਏ। ਮੰਦਿਰ ਦੀ ਇੱਕ ਤਾਕੀ, ਇੱਕ ਬਾਰੀ ਖੁੱਲੀ ਹੋਈ ਸੀ। ਜਦੋਂ ਕਥਾ ਕਰਕੇ ਚਲੇ ਗਏ, ਉੱਥੋਂ ਦੀ ਇੱਕ ਸੇਠ ਜਾ ਰਿਹਾ ਸੀ ਤੇ ਅਚਾਨਕ ਹੀ ਭਗਵਾਨ ਰਾਮ ਜੀ ਦੀ ਮੂਰਤੀ ਵਿੱਚੋਂ ਆਵਾਜ਼ ਆਈ। ਉਹ ਹਨੂੰਮਾਨ ਜੀ ਨੂੰ ਕਹਿਣ ਲੱਗੇ, ਕਹਿੰਦੇ ਹਨੂੰਮਾਨ, ਇਹ ਪੰਡਿਤ ਸਾਡਾ ਬੜਾ ਪੁਜਾਰੀ ਹੈ, ਬੜਾ ਪ੍ਰੇਮ ਕਰਦਾ, ਵੇਖ ਇਹਨੇ ਇਹ ਨਹੀਂ ਸੋਚਿਆ ਵੀ ਕੋਈ ਕਥਾ ਸੁਣਨ ਆਵੇ ਜਾਂ ਨਾ ਆਵੇ, ਨਾ ਇਹਨੇ ਕੋਈ ਚੜਾਵੇ ਦਾ ਸੋਚਿਆ। ਤੇ ਹਰ ਰੋਜ਼ ਸਾਨੂੰ ਇੱਕ ਸਾਲ ਬੜੇ ਪਿਆਰ ਨਾਲ ਕਥਾ ਸੁਣਾਉਂਦਾ ਰਿਹਾ, ਕੱਲ੍ਹ ਨੂੰ ਭੋਗ ਪੈਣਾ। ਤੇ ਇਹਨੂੰ ਕੁਝ ਨਾ ਕੁਝ ਤਾਂ ਦਕਸ਼ਣਾ ਦੇਣੀ ਚਾਹੀਦੀ ਹੈ ਨਾ। ਤੇ ਹਨੂਮਾਨ ਜੀ ਕਹਿਣ ਲੱਗੇ, ਪ੍ਰਭੂ ਦੱਸੋ ਕੀ ਦੇਈਏ, ਦੱਸੋ ਕੀ ਦੇਈਏ। ਤੇ ਗੁਰੂ ਪਿਆਰਿਓ ਭਗਵਾਨ ਰਾਮ ਜੀ ਕਹਿਣ ਲੱਗੇ ਕਿ ਹਨੂਮਾਨ ਤੂੰ ਇਉਂ ਕਰੀ, ਇਹਨਾਂ ਨੂੰ ਕੱਲ ਨੂੰ 1,000 ਰੁਪਇਆ ਘੱਟੋ ਘੱਟ ਭੇਟਾ ਮਿਲ ਜਾਣੀ ਚਾਹੀਦੀ। ਪੁਰਾਣੇ ਸਮੇਂ ਦੀ ਗੱਲ ਹੈ, 1,000 ਵੀ ਲੱਖਾਂ ਕਰੋੜਾਂ ਵਰਗਾ ਹੁੰਦਾ ਸੀ। ਭਗਵਾਨ ਰਾਮ ਜੀ ਕਹਿੰਦੇ ਕਿ ਹਨੂਮਾਨ ਕੱਲ ਪੰਡਿਤ ਜੀ ਨੂੰ 1,000 ਰੁਪਏ ਦਾ ਇੰਤਜ਼ਾਮ ਕਰਕੇ ਦੇਣਾ ਤੂੰ। ਕਹਿੰਦਾ ਠੀਕ ਹੈ ਪ੍ਰਭੂ। ਤੇ ਗੁਰੂ ਪਿਆਰਿਓ ਸੇਠ ਜਾ ਰਿਹਾ ਸੀ, ਉਹਨੇ ਸਾਰੀਆਂ ਗੱਲਾਂ ਸੁਣ ਲਈਆਂ। ਉਹਨੇ ਮਨ ਚ ਵਿਚਾਰਿਆ ਵੀ 1,000 ਰੁਪਇਆ ਮਿਲਣਾ ਪੰਡਿਤ ਜੀ ਨੂੰ, ਤੇ ਕਿਉਂ ਨਾ ਸੌਦਾ ਕੀਤਾ ਜਾਵੇ। ਸੇਠ ਸਿੱਧਾ ਪੰਡਿਤ ਜੀ ਦੇ ਘਰ ਗਿਆ। ਕਹਿੰਦਾ ਪੰਡਿਤ ਜੀ, ਕੱਲ ਨੂੰ ਤੁਹਾਡੀ ਕਥਾ ਦੀ ਸਮਾਪਤੀ ਹੋਣੀ ਹੈ ਤੇ ਮੈਂ ਤੁਹਾਨੂੰ 500 ਰੁਪਇਆ ਭੇਟਾ ਕਰਾਂਗਾ, ਤੇ ਪਰ ਉਹਦੇ ਵਾਸਤੇ ਇੱਕ ਸ਼ਰਤ ਹੈ। ਪੰਡਿਤ ਜੀ ਕਹਿੰਦੇ ਵੀ ਕਿਹੜੀ? ਸੇਠ ਕਹਿੰਦਾ ਵੀ ਜਿਹੜਾ ਕੱਲ ਨੂੰ ਜਿਹੜਾ ਚੜਾਵਾ ਆਏਗਾ ਨਾ, ਕੋਈ ਵੀ ਉੱਥੇ ਆਇਆ, ਜਿੰਨਾ ਚੜਾਵਾ ਆਇਆ ਮੇਰਾ ਹੋਵੇਗਾ, 500 ਰੁਪਇਆ ਆ ਐਡਵਾਂਸ ਚ ਲੈ ਲਓ। ਤੇ ਗੁਰੂ ਪਿਆਰਿਓ ਦੇ ਦਿੱਤਾ। ਪੰਡਿਤ ਜੀ ਮਹਾਰਾਜ ਕਹਿੰਦੇ ਵੀ ਉੱਥੇ ਤਾਂ ਕੋਈ ਆਉਂਦਾ ਹੀ ਨਹੀਂ, ਪਤਾ ਨਹੀਂ ਇਹ ਕਿਸ ਗੱਲੋਂ ਦੇ ਰਿਹਾ, ਲੈ ਲਿਆ। ਜਦੋਂ ਦੂਸਰਾ ਦਿਨ ਹੋਇਆ, ਕਥਾ ਸਮਾਪਤ ਹੋਈ ਤਾਂ ਗੁਰੂ ਪਿਆਰਿਓ ਪੰਡਿਤ ਜੀ ਬੈਠੇ ਨੇ, ਉਹ ਸੇਠ ਵੀ ਬੈਠਾ। ਸੇਠ ਨੇ ਵੇਖਿਆ ਵੀ ਆਉਣਾ ਤਾਂ ਕਿਸਨੇ ਸੀ, ਉਹਨੂੰ ਕੀ ਪਤਾ ਸੀ ਵੀ ਭਗਵਾਨ ਨੇ ਤਾਂ ਅਗੰਮੀ ਮਾਇਆ ਦੇ ਦੇਣੀ ਹੈ। ਸੇਠ ਨੇ ਵੇਖਿਆ ਵੀ ਕੋਈ ਸ਼ਰਧਾਲੂ ਨਹੀਂ ਆਇਆ, 1,000 ਰੁਪਇਆ ਵੀ ਨਹੀਂ ਆਇਆ। ਤਾਂ ਗੁਰੂ ਪਿਆਰਿਓ ਪੰਡਿਤ ਕਥਾ ਸਮਾਪਤ ਕਰਕੇ ਘਰ ਨੂੰ ਚਲਿਆ ਗਿਆ। ਸੇਠ ਨੂੰ ਗੁੱਸਾ ਚੜਿਆ, ਉਹ ਕਹਿੰਦਾ ਐਵੇਂ ਕੱਲ ਇਹ ਗੱਲਾਂ ਕਰ ਰਹੇ ਸਨ, ਐਵੇਂ ਆਵਾਜ਼ਾਂ ਆ ਰਹੀਆਂ ਸਨ, ਰਾਮ ਜੀ ਦੀ ਮੂਰਤੀ ਚੋਂ ਆਵਾਜ਼ ਆ ਰਹੀ ਸੀ 1,000 ਰੁਪਇਆ ਦੇ ਦੇਣਾ। ਹਨੂਮਾਨ ਜੀ ਕਹਿੰਦਾ ਮੈਂ ਦੇ ਦਿਆਂਗਾ। ਗੁੱਸਾ ਚੜਿਆ ਤੇ ਉਹਨੇ ਗੁਰੂ ਪਿਆਰਿਓ ਸੇਠ ਨੇ ਗੁੱਸੇ ਵਿੱਚ ਜਦੋਂ ਉਹ ਪਵਨ ਪੁੱਤਰ ਹਨੂੰਮਾਨ ਜੀ ਦੀ ਮੂਰਤੀ ਨੂੰ ਗੁੱਸੇ ਨਾਲ ਲੱਤ ਮਾਰੀ ਤਾਂ ਹਨੂੰਮਾਨ ਜੀ ਨੇ ਉਹਦੀ ਲੱਤ ਫੜ ਲਈ। ਹੁਣ ਲੱਤ ਛੁੱਟੇ ਨਾ, ਬੜਾ ਜ਼ੋਰ ਲਾਇਆ। ਅੱਧਾ ਘੰਟਾ ਘੰਟਾ ਬੀਤ ਗਿਆ, 2 ਘੰਟੇ ਜ਼ੋਰ ਲਾ ਲਾ ਕੇ ਉਹ ਸੇਠ ਬੇਹੋਸ਼ ਹੋ ਗਿਆ। ਤੇ ਭਗਵਾਨ ਰਾਮ ਜੀ ਕਹਿੰਦੇ ਕਿ ਹਨੂੰਮਾਨ ਤੇਰੀ ਡਿਊਟੀ ਲਾਈ ਸੀ, ਪੰਡਿਤ ਜੀ ਨੂੰ 1,000 ਰੁਪਇਆ ਦੇਣਾ ਸੀ। ਕਹਿੰਦਾ ਮਹਾਰਾਜ, 500 ਤਾਂ ਕੱਲ ਮੈਂ ਐਡਵਾਂਸ ਹੀ ਦੇ ਦਿੱਤਾ ਸੀ, 500 ਦੀ ਅਜੇ ਹੋਰ ਉਡੀਕ ਕਰੋ। ਤੇ ਗੁਰੂ ਪਿਆਰਿਓ ਉਹਦੇ ਘਰ ਦੇ ਲੱਭਦੇ ਲੱਭਦੇ ਮੰਦਿਰ ਵਿੱਚ ਆਏ। ਹਨੂੰਮਾਨ ਜੀ ਨੇ ਕਹਿ ਦਿੱਤਾ ਸੀ, ਪ੍ਰਭੂ ਜਿੰਨਾ ਚਿਰ ਇਹਦੇ ਸੇਠ ਦੇ ਘਰੋਂ 500 ਰੁਪਇਆ ਉਹਦੇ ਘਰ ਨਹੀਂ ਨਾ ਜਾਏਗਾ, ਉਹਨਾਂ ਚਿਰ ਮੈਂ ਇਹਦੀ ਲੱਤ ਨਹੀਂ ਛੱਡਣੀ। ਘਰਵਾਲੀ ਆਈ, ਘਰਵਾਲੀ ਨੂੰ ਕਹਿੰਦਾ ਭਾਗਵਾਨ ਨੇ ਜੇ ਮੈਨੂੰ ਛਡਾਉਣਾ ਤੇ 500 ਰੁਪਇਆ ਪੰਡਿਤ ਜੀ ਦੇ ਘਰ ਦੇ ਕੇ ਆ। ਘਰ ਦੇਣ ਚਲੀ ਗਈ। ਜਦੋਂ ਘਰ 500 ਰੁਪਇਆ ਦੇ ਦਿੱਤਾ, 1,000 ਰੁਪਇਆ ਪੂਰਾ ਹੋ ਗਿਆ ਨਾ, ਤਾਂ ਗੁਰੂ ਪਿਆਰੇ ਹਨੂੰਮਾਨ ਜੀ ਨੇ ਉਹ ਸੇਠ ਦੀ ਲੱਤ ਛੱਡੀ। ਤੇ ਐਸੀ ਵਾਰਤਾ ਇਹ ਮਹਾਂਪੁਰਸ਼ਾਂ ਨੇ ਲਿਖੀ ਹੈ ਵੀ ਵੇਖੋ, ਕਈ ਬੰਦੇ ਉਸ ਭਗਵਾਨ ਦੇ ਘਰ ਵੀ ਜਾ ਕੇ ਮਨ ਵਿੱਚ ਪਾਪ ਰੱਖਦੇ ਨੇ, ਉੱਥੇ ਵੀ ਜਾ ਕੇ ਉਹ ਸੋਚਦੇ ਨੇ ਵੀ ਇੱਥੋਂ ਵੀ ਸਾਨੂੰ ਕੋਈ ਧਨ ਦੌਲਤ ਪੈਸਾ ਮਿਲ ਜਾਵੇ। ਤੇ ਤਾਂ ਹੀ ਉਹ ਸਤਿਗੁਰੂ ਕਹਿ ਰਹੇ ਨੇ ਵੀ ਇਹ ਬੰਦੇ ਪਾਪ ਨਾ ਕਰ, ਆਪਣਾ ਜਨਮ ਸਫਲਾ ਕਰਨਾ ਤੇ ਉਸ ਪਰਮਾਤਮਾ ਦੀ ਬੰਦਗੀ ਕਰ, ਜਿੰਨੀ ਵੀ ਕਰ ਸਕਦਾ, ਜਿੰਨਾ ਵੀ ਤੂੰ ਸਮਾਂ ਕੱਢ ਸਕਦਾ ਉਸ ਪ੍ਰਭੂ ਭਗਵਾਨ ਵਾਸਤੇ ਕੱਢ, ਤੇਰਾ ਜਨਮ ਸਫਲਾ ਹੋ ਜਾਏਗਾ ਤੇ ਪਤਾ ਨਹੀਂ ਕਦੋਂ ਤੇਰਾ ਅੰਤ ਸਮਾਂ ਆ ਜਾਵੇ। ਧਰਮ ਰਾਜ ਨੇ ਗਿਣ ਗਿਣ ਕੇ ਤੇਰੇ ਤੋਂ ਹਿਸਾਬ ਲੈ ਲੈਣਾ, ਫਿਰ ਤੂੰ ਪਛਤਾਉਣਾ, ਫਿਰ ਤੂੰ ਅੰਤ ਸਮੇਂ ਨੂੰ ਯਾਦ ਕਰਨਾ।
ਪਾਪ ਕਮਾਉਣੇ ਛੱਡ ਦੇ ਬੰਦਿਆ, ਪੌਣੀ ਛੱਡ ਦੇ ਬੰਦਿਆ ਅੰਤ ਸਮੇ ਪਛਤਾਵੇਗਾ ਧਰਮ ਰਾਜ ਦੀ ਵਿੱਚ ਕਚਹਿਰੀ ਮਾਲ ਜਮਾ ਤੂੰ ਖਾਵੇਗਾ ਪਛਤਾਵੇਗਾ ਧਰਮ ਰਾਜ ਦੀ ਵਿੱਚ ਕਚਹਿਰੀ ਮਾਲ ਜਮਾ ਤੂੰ ਖਾਵੇਗਾ
ਪਾਪ ਕਮਾਉਣੇ ਛੱਡ ਦੇ ਬੰਦਿਆ ਪਾਪ ਕਮਾਉਣੇ ਛੱਡ ਦੇ ਬੰਦਿਆ
ਅੰਤ ਸਮੇਂ ਪਛਤਾਵੇਗਾ ਧਰਮ ਰਾਜ ਦੀ ਵਿੱਚ ਕਚਹਿਰੀ ਮਾਲ ਜਮਾ ਤੂੰ ਖਾਵੇਗਾ
ਪਾਪ ਕਮਾਉਣੇ ਕਮਾਉਣੇ ਛੱਡ ਦੇ ਬੰਦਿਆ ਪਾਪ ਕਮਾਉਣੇ